ਸਲੋਕ ਮਹੱਲਾ ਪੰਜਵਾ। ਭੀੜ ਹੋ ਮੋਹ ਕਲਾਈ ਕੀਤੀਆਂ ਸਭ ਰੱਖੇ ਕੁਟੁੰਬੈ ਨਾਲ। ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਅੱਗੇ ਪਾਵਨ ਬਚਨ, ਜਿਸ ਵੇਲੇ ਸੂਲੀ ਤੇ ਸਲੱਬੀ ਅੰਮ੍ਰਿਤਸਰੋਂ ਹੋ ਕੇ ਵਾਪਸ ਚਲੇ ਗਏ ਤਾਂ ਮਗਰੋਂ ਗੁਰੂ ਸਾਹਿਬ ਜੀ ਨੇ ਵਡਾਲੀ ਤੋਂ ਆ ਕੇ ਸਲੋਕ ਉਚਾਰਿਆ ਸੀ। ਉਸ ਵਕਤ ਆਏ ਸੀ ਪਰ ਮਹਾਰਾਜ ਉੱਥੇ ਮਿਲੇ ਨਹੀਂ, ਸਤਿਗੁਰੂ ਅੱਗੇ ਗੁਰੂ ਕੀ ਵਡਾਲੀ ਚਲੇ ਗਏ। ਮਹਾਰਾਜ ਕਹਿੰਦੇ ਧੰਨੋ ਪਰਮੇਸ਼ਵਰ ਹੈ ਜੀ ਨੇ ਸੁਲੀ ਸਲੱਬੀ ਦੀ ਭੀੜਾ ਤੋਂ ਮੋਕ ਲਾਈ, ਭਾਵ ਛਡਾਉਣਾ ਕੀਤਾ ਸਾਰਿਆਂ ਨੂੰ ਅਤੇ ਸਾਨੂੰ ਸਿੱਖਾਂ ਨੂੰ ਸਾਰੇ ਕੁਟੰਬ ਦੇ ਨਾਂ ਰੱਖਣਾ ਕੀਤਾ ਤੇ ਜਗਿਆਸੂਆਂ ਨੂੰ ਕਾਮ ਕ੍ਰੋਧ ਆਦਿਕ ਭੀੜਾ ਤੋਂ ਮੋਕ ਲਾਈ ਹੁੰਦਾ ਛਡਾਉਣਾ ਕੀਤਾ ਅਤੇ ਸ਼ੁਭ ਗੁਣਾਂ ਰੂਪੀ ਸਾਰੇ ਕੁਟੰਬ ਦੇ ਨਾਂ ਰੱਖਣਾ ਕੀਤਾ। ਭੀੜੋਂ ਮੋਕ ਲਾਈ ਕੀਤੀਆਂ, ਭਾਵ ਜਿਹੜੀ ਭੀੜਾ ਪੈ ਗਈ ਸੀ, ਸੰਕਟ ਆ ਗਿਆ, ਉਹਦੇ ਵਿੱਚੋਂ ਛਡਾਉਣਾ ਕੀਤਾ। ਕਾਰਜ ਆਪ ਸਵਾਰਿਆਂ ਸੋ ਪ੍ਰਭ ਸਦਾ ਸੰਭਾਲ। ਸਾਰੇ ਕਾਰਜਾਂ ਨੂੰ ਪ੍ਰਭੂ ਨੇ ਆਪ ਹੀ ਸਵਾਰਨਾ ਕੀਤਾ। ਇਸ ਵਾਸਤੇ ਭਾਈ ਤੂੰ ਉਸ ਵਾਹਿਗੁਰੂ ਨੂੰ ਸਦਾ ਹੀ ਯਾਦ ਕਰ। ਪ੍ਰਭ ਮਾਤ ਪਿਤਾ ਕੰਠ ਲਾਇਂਦਾ ਲਹੁੜੇ ਬਾਲਕ ਪਾਲ। ਉਹ ਵਾਹਿਗੁਰੂ ਪਰਮਾਤਮਾ ਮਾਤਾ ਪਿਤਾ ਵਾਂਗੂ ਸੇਵਕਾਂ ਨੂੰ ਗਲ ਲਾਉਂਦਾ ਤੇ ਲਹੁੜੇ ਬਾਲਕ ਹੁੰਦੇ ਛੋਟੇ ਪੁੱਤਰ, ਗੋਦੀ ਵਾਲਾ ਬੱਚਾ ਛੋਟੇ ਪੁੱਤਰ ਵਾਂਗੂ ਪਾਲਦਾ, ਬਾਲੇ ਲਾਡਲਾ ਹੁੰਦਾ ਨਾ ਨਿੱਕਾ ਜਿਹਾ। ਦਿਆਲ ਹੋਏ ਸਭ ਜੀ ਜੰਤਰ ਹਰ ਨਾਨਕ ਨਦਰ ਨਿਹਾਲ। ਮਹਾਰਾਜ ਕਥਨ ਕਰਦੇ ਜਿਸ ਵੇਲੇ ਹਰੀ ਨੇ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ ਉਸ ਵੇਲੇ ਮੇਰੇ ਉੱਤੇ ਸਾਰੇ ਛੋਟੇ ਵੱਡੇ ਜੀਵ ਜੰਤਰ ਦਿਆਲੂ ਹੋ ਗਏ। ਵਾਹਿਗੁਰੂ ਦੀ ਕਿਰਪਾ ਹੋ ਗਈ ਉਸ ਵਕਤ। ਮਹੱਲਾ ਪੰਜਵਾ। ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ। ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। 958 ਅੰਗ ਤੇ ਮਹਾਰਾਜ ਪਾਵਨ ਬਚਨ ਫਰਮਾਉਂਦੇ ਨੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ, ਇਹ ਪਰਮੇਸ਼ਰ ਤੇਰੇ ਨਾਮ ਤੋਂ ਬਿਨਾਂ ਜਿਹੜਾ ਹੋਰ ਪਦਾਰਥਾਂ ਦਾ ਮੰਗਣਾ ਵਾਹਿਗੁਰੂ ਜੀ, ਇਹੀ ਦੁੱਖਾਂ ਦੇ ਸਿਰ ਦੁੱਖ ਭਾਵ ਸ਼੍ਰੋਮਣੀ ਦੁੱਖ ਹੈ, ਸਭ ਤੋਂ ਵੱਡਾ ਦੁੱਖ ਹੈ। ਵਿਣ ਤੁਧ ਹੋਰ ਜੇ ਮੰਗਣਾ, ਤੇਰੇ ਨਾਮ ਤੋਂ ਬਿਨਾਂ ਹੋਰ ਜਿਹੜਾ ਪਦਾਰਥ ਮੰਗਣਾ ਹੈ ਕੋਈ ਵੀ, ਉਹ ਸਾਰਿਆਂ ਤੋਂ ਵੱਡਾ ਦੁੱਖੀ ਆ, ਉਹਦਾ ਦੁੱਖੀ ਚਿੰਬੜ ਜਾਂਦੇ ਆ। ਇਹ ਸਿਰ ਦੁੱਖਾਂ ਕੈ ਦੁੱਖ ਕੱਕੇ ਨਾਲ ਹੈ। ਪਹਿਲਾਂ ਅਸੀਂ ਸੁਣਦੇ ਆਉਂਦੇ ਜਾਂ ਛੋਟੇ ਹੁੰਦੇ ਉਦੋਂ ਕਈ ਪੜ੍ਹਦੇ ਸਿਰ ਦੁੱਖਾਂ ਦੇ ਦੁੱਖ, ਉਹ ਸਾਨੂੰ ਪੱਕਿਆ ਹੋਇਆ ਸੀ। ਜਦੋਂ ਸੰਥਿਆ ਕੀਤੀ ਫਿਰ ਪਤਾ ਲੱਗਿਆ ਇਹ ਤਾਂ ਹੋਰ ਹੀ ਕੋਈ ਲਿਖਿਆ, ਸਿਰ ਦੁੱਖਾਂ ਕੈ ਦੁੱਖ। ਸੋ ਜਿਹੜੇ ਆਹ ਗੁਰੂ ਘਰਾਂ ਵਿੱਚ ਜਦੋਂ ਕਥਾ ਦਾ ਭੋਗ ਪੈਂਦਾ, ਬਾਜ ਕਈ ਬਜ਼ੁਰਗ ਸ਼ਬਦ ਪੜ੍ਹਦੇ ਨੇ, ਸਾਰੀ ਸੰਗਤ ਮਗਰ ਬੋਲਦੀ ਸੀ, ਉਹ ਕਈ ਗਲਤੀ ਪੜ੍ਹੀ ਜਾਂਦੇ ਹੁੰਦੇ, ਫਿਰ ਉਹ ਗਾਹਾਂ ਸੰਗਤ ਨੂੰ ਵੀ ਗਲਤ ਪੱਕ ਜਾਂਦਾ। ਸ਼ਬਦ ਪੜ੍ਹਨਾ ਹੋਵੇ ਤਾਂ ਐਨ ਪੂਰੀ ਸੰਥਿਆ ਹੋਈ ਹੋਣੀ ਚਾਹੀਦੀ ਹੈ। ਜਿਵੇਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਵੇਰੇ ਪ੍ਰਕਾਸ਼ ਵੇਲੇ ਸਵਈਏ ਜਿਹੜੇ ਪੜ੍ਹਦੇ ਨੇ ਸਿੰਘ, ਬੜੇ ਸਾਲਾਂ ਤੋਂ ਸੰਥਿਆ ਕੀਤੀ ਹੋਈ ਉਹਨਾਂ ਦੀ ਸਾਰਿਆਂ ਦੀ, ਉਹ ਫਿਰ ਐਨ ਸਿੱਖ ਕੇ ਸ਼ੁੱਧ ਕਰਕੇ ਕੰਠ ਕਰਕੇ ਫਿਰ ਪੜ੍ਹਦੇ। ਇਸੇ ਤਰ੍ਹਾਂ ਚੰਗੇ ਚੰਗੇ ਥਾਵਾਂ 'ਤੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਜਾਂ ਹੁਣ ਸੰਗਤ ਉੱਥੇ ਵੀ ਪ੍ਰਕਾਸ਼ ਵੇਲੇ ਸਵਈਏ ਪੜ੍ਹਦੀ ਹੈ, ਚੰਗੀ ਗੱਲ ਹੈ। ਗੁਰਾਂ ਦੇ ਸਤਿਕਾਰ 'ਚ ਬਾਣੀ ਪੜ੍ਹਨੀ ਚਾਹੀਦੀ ਹੈ, ਰਾਗੀ ਸਿੰਘਾਂ ਨੂੰ ਵੀ। ਸੋ ਕੀਰਤਨ, ਜੇ ਰਾਗੀ ਸਿੰਘ ਦੀ ਇੱਕ ਤੁੱਕ ਗਲਤ ਹੋ ਜੇ, ਅੱਖਰ ਗਲਤ ਹੋ ਜੇ, ਉਹ ਕਰੋੜਾਂ ਬੰਦਿਆਂ ਦੀ ਗਲਤ ਹੋ ਜਾਂਦੀ ਤੁੱਕ ਉਹਦੇ ਨਾਲ। ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਕੀਰਤਨ ਦੀ, ਕਥਾ ਦੀ, ਪਾਠ ਦੀ, ਨਿਤਨੇਮ ਦੀ, ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੁੰਦੀ। ਸੋ ਇਸ ਕਰਕੇ ਮਹਾਰਾਜ ਅੱਗੇ ਫਰਮਾਉਂਦੇ ਨੇ ਦੇਹ ਨਾਮ ਸੰਤੋਖੀ ਆ। ਇਸ ਕਰਕੇ ਇਹ ਸੰਤੋਖੀ ਆ, ਇਹ ਵਾਹਿਗੁਰੂ ਤੂੰ ਮੈਨੂੰ ਆਪਣਾ ਨਾਮ ਦੇ, ਜਿਸ ਕਰਕੇ ਮੇਰੇ ਮਨ ਦੀ ਜਿਹੜੀ ਭੁੱਖ ਹੈ ਨਾ ਪਦਾਰਥਾਂ ਦੀ, ਤ੍ਰਿਸ਼ਨਾ, ਉਹ ਦੂਰ ਹੋ ਜਾਵੇ ਜੀ। ਗੁਰ ਵਣ ਤਿਣ ਹਰਿਆ ਕੀਤਿਆ ਨਾਨਕ ਕਿਆ ਮਨੁੱਖ। ਧੰਨ ਹਨ ਸਤਿਗੁਰੂ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਗੁਰੂ ਰਾਮਦਾਸ ਹੈ ਮਹਾਰਾਜ, ਜਿਨ੍ਹਾਂ ਨੇ ਵਣ ਹੁੰਦਾ ਦਰਖਤ ਬ੍ਰਿਕਸ਼ ਅਤੇ ਤਿਣ ਹੁੰਦਾ ਕੱਖਾਂ ਨੂੰ ਹਰਿਆ ਕਰ ਦਿੱਤਾ। ਅਤੇ ਮਨੁੱਖ ਭਲਾ ਕੀ ਹੈ ਜੋ ਹਰਿਆ ਨਹੀਂ ਹੋਵੇਗਾ? ਭਾਵ ਮਨੁੱਖ ਤਾਂ ਚੇਤਨ ਰੂਪ ਹੈ, ਜੋ ਬਹਿ ਕੇ ਬਾਣੀ ਸੁਣਦਾ, ਸੇਵਾ ਕਰਦਾ, ਜੋ ਹਰ ਇੱਕ ਗੱਲ ਸਮਝਦਾ ਹੈ, ਇਸ ਕਰਕੇ ਉਹ ਜ਼ਰੂਰ ਹਰਿਆ ਹੋਵੇਗਾ। ਪੌੜੀ ਸੋ ਐਸਾ ਦਾਤਾਰ ਮਨਹੋ ਨਾ ਵੀਸਰੈ, ਘੜੀ ਨਾ ਮੋਹਤ ਚੱਸਾ ਤਿਸ ਬਿਨ ਨਾ ਸਰੈ। ਉਹ ਐਸਾ ਦਾਤਾ ਪਰਮੇਸ਼ਰ ਮਨ ਵਿੱਚੋਂ ਨਾ ਭੁੱਲੇ, ਕਿਉਂਕਿ ਇੱਕ ਘੜੀ ਮੋਹਤ ਹੁੰਦੀ ਆ ਅੱਧੀ ਘੜੀ, ਅਤੇ ਚੱਸਾ ਹੁੰਦੀ ਹੈ ਚੱਸਾ ਭਰ ਵੀ, ਉਹ ਪਰਮੇਸ਼ਰ ਤੋਂ ਬਿਨਾਂ ਨਾ ਸਰੈ ਤੋਂ ਭਾਵ ਨਿਰਭਾ ਨਹੀਂ ਹੁੰਦੀ। ਅੰਤਰ ਬਾਹਰ ਸੰਗ ਕਿਆ ਕੋ ਲੁਕ ਕਰੈ, ਜਿਸ ਪਤ ਰੱਖੈ ਆਪ ਸੋ ਭਵ ਜਲ ਤਰੈ। ਉਹ ਵਾਹਿਗੁਰੂ ਸਾਰੇ ਬ੍ਰਹਿਮੰਡਾਂ ਦੇ ਅੰਦਰ ਬਾਹਰ ਹਰ ਜਗ੍ਹਾ ਅੰਗ ਸੰਗ ਹੈ, ਸਹਾਈ ਹੁੰਦਾ ਸਾਡਾ। ਉਹਦੇ ਪਾਸੋਂ ਕੋਈ ਲੁਕਾ ਨਹੀਂ ਕਰ ਸਕਦਾ। ਜਿਸ ਬੰਦੇ ਦੀ ਪਤ ਆਬਰੂ ਆਪ ਰੱਖਦਾ ਹੈ ਉਹੀ ਸੰਸਾਰ ਸਮੁੰਦਰ ਤੋਂ ਤਰਦਾ। ਸੋ ਇਸ ਤਰ੍ਹਾਂ ਅੰਗ ਸੰਗ ਵਾਹਿਗੁਰੂ ਹੈ, ਅਕਾਲ ਪੁਰਖ ਸਾਡੇ ਹਮੇਸ਼ਾ। ਕਈ ਕਹਿੰਦੇ ਅਸੀਂ ਅੰਗ ਸੰਗ ਹੈ, ਅੰਗ ਸੰਗ ਵਾਹਿਗੁਰੂ ਹੀ ਹੋ ਸਕਦਾ। ਊ ਨੌ ਭਾਵੇਂ ਕੋਈ ਰਖਾ ਲਵੇ ਅਸੀਂ ਅੰਗ ਸੰਗ ਹੈ। ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ, ਸੋ ਪੂਰਾ ਪ੍ਰਧਾਨ ਜਿਸਨੋ ਬਲ ਧਰੈ। ਜਿਸ ਉੱਤੇ ਉਹ ਪਰਮੇਸ਼ਰ ਕਿਰਪਾ ਕਰਦਾ ਉਹੀ ਗਿਆਨੀ ਹੈ, ਉਹੀ ਤਪ ਹੈ, ਉਹੀ ਪੂਰਨ ਪ੍ਰਧਾਨ ਮੁਖੀ ਹੈ, ਜਿਸ ਵਿੱਚ ਆਪਣਾ ਬਲ ਧਾਰਦਾ ਹੈ। ਜਿਸੈ ਜਰਾਇ ਆਪ ਸੋਈ ਅਜਰ ਜਰੈ, ਤਿਸ ਹੀ ਮਿਲਿਆ ਸੱਚ ਮੰਤਰ ਗੁਰ ਮਨ ਧਰੈ। ਜਿਸ ਕੋਲੋਂ ਆਪ ਸਹਾਰਾ ਕਰਵਾਉਂਦਾ ਨਾ, ਉਹੀ ਅਜਰ ਵਸਤੂ ਨੂੰ ਜਰੈ ਸਹਾਰਦਾ। ਇਹ ਅਰਦਾਸ ਕਰਨੀ ਪੈਂਦੀ ਹੈ। ਅਜਰ ਵਸਤੂ ਹੁੰਦੀ ਜਦੋਂ ਨਾਮ ਦੀ ਦਾਤ ਮਿਲਦੀ ਹੈ ਨਾ, ਜਰੀ ਨਹੀਂ ਜਾਂਦੀ, ਉਦੋਂ ਸਰੀਰ ਚ ਸਹਾਰੀ ਨਹੀਂ ਜਾਂਦੀ। ਇੰਨੀ ਜਾਂ ਤਾਂ ਖੁਸ਼ੀ ਵੱਧ ਜਾਂਦੀ ਬੰਦੇ ਨੂੰ, ਜਾਂ ਉਹ ਸਹਾਰਨੀ ਔਖੀ ਹੋ ਜਾਂਦੀ ਹੈ। ਉਦੋਂ ਫਿਰ ਅਰਦਾਸ ਕਰਨੀ ਪੈਂਦੀ, ਮਹਾਰਾਜ ਅਜਰ ਅਵਸਥਾ ਨੂੰ ਜਰਨ ਦਾ ਵੱਲ ਬਖਸ਼ੋ। ਤਾਕਤ ਇੰਨੀ ਜ਼ਿਆਦਾ ਹੁੰਦੀ ਵੀ ਭਾਵੇਂ ਸਾਰਾ ਕੁਛ ਉਡਾ ਦੇਵੇ। ਇਹ ਭਾਈ ਮਤੀ ਦਾਸ ਨੇ ਕਿਹਾ ਸੀ, ਮੈਂ ਉਡਾ ਦਿਆਂ ਸਭ ਕੁਛ, ਮਹਾਰਾਜ ਨੇ ਸਾਰੀ ਸ਼ਕਤੀ ਖੋਹ ਲਈ ਸੀ। ਇਸ ਕਰਕੇ ਇਹਨੂੰ ਬੇਨਤੀ ਕਰੋ, ਉਹੀ ਅਜਰ ਵਸਤੂ ਨੂੰ ਜਰਾ ਸਹਾਰਦਾ ਹੈ ਜੋ ਮਨ ਵਿੱਚ ਗੁਰਾਂ ਦੇ ਮੰਤਰ ਨੂੰ ਧਾਰਦਾ, ਉਸੇ ਨੂੰ ਸੱਚਾ ਪਰਮੇਸ਼ਰ ਮਿਲਿਆ। ਸਲੋਕ ਮਹੱਲਾ ਪੰਜਵਾ, ਧਨ ਸੋ ਰਾਗ ਸੋ ਰੰਗੜੇ, ਆਲਾਪਤ ਸਭ ਤਿਖ ਜਾਏ। ਧਨ ਸੋ ਜੰਤ ਸੁਹਾਵੜੇ, ਜੋ ਗੁਰਮੁਖ ਜਪਦੇ ਨਾਉ। ਸੋ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਹੁਣ ਬਚਨ ਫਰਮਾਉਂਦੇ ਹਨ ਕਿ ਕਿਸੇ ਗਵਈਏ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ, ਉਦੋਂ ਤੁਰੇ ਫਿਰਦੇ ਹੁੰਦੇ ਸੀ ਬਹੁਤ ਲੋਕ ਗਾਉਣ ਵਾਲੇ, ਉਦੋਂ ਇਹ ਸੀ ਚਲੋ ਰਾਗਾਂ ਦੇ ਵਿੱਚ ਗਾ ਕੇ ਸੁਣਾਉਣਾ, ਅਲਾਪਚਾਰੀ ਕਰਨੀ, ਲੋਕਾਂ ਨੇ ਬੁਲਾਉਣੇ, ਲੋਕਾਂ ਨੇ ਵਾਹ ਵਾਹ ਕਰਨੇ। ਉਦੋਂ ਕਲਾਸੀਕਲ ਜ਼ਿਆਦਾ ਚੱਲਦਾ ਹੁੰਦਾ ਸੀ, ਉਦੋਂ ਲੋਕ ਸੁਣਦੇ ਸੀ, ਅਲਾਪਚਾਰੀ ਕਰਕੇ ਕਈ ਤਰ੍ਹਾਂ ਦੇ ਰਾਗ ਗਾਏ। ਸੋ ਗੁਰਸਿੱਖਾਂ ਨੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕੋਲ ਆ ਕੇ ਬੜੀ ਉਸਤਤ ਕੀਤੀ। ਉਹ ਜੀ ਗਵਈਏ ਬੜਾ ਸੋਹਣਾ ਗਾਉਂਦੇ, ਇਹ ਗੱਲ ਸੁਣ ਕੇ ਮਹਾਰਾਜ ਗੁਰਸਿੱਖਾਂ ਨੂੰ ਕਹਿਣ ਲੱਗਿਆ, ਪਿਆਰਿਓ ਉਹ ਰਾਗ ਅਤੇ ਸੁਰੰਗੜੇ ਰਾਗਾਂ ਦੇ ਪੁੱਤਰ ਧੰਤਾ ਯੋਗ ਹੈ। ਸੁਰੰਗੜੇ ਰਾਗਾਂ ਦੇ ਪੁੱਤਰ, ਰਾਗ ਅਤੇ ਰਾਗਾਂ ਦੇ ਪੁੱਤਰ, ਜਿਨ੍ਹਾਂ ਦੇ ਅਲਾਪਿਆਂ ਸਾਰੀ ਜਿਹੜੀ ਹੈ ਨਾ ਤਿੱਖ ਤ੍ਰੇਹ ਜਿਹੜੀ ਆ ਚਲੀ ਜਾਂਦੀ ਹੈ, ਉਹ ਰਾਗ ਸੁਰੰਗੜੇ ਹੁੰਦੇ, ਆਨੰਦ ਦੇਣ ਵਾਲੇ ਧੰਤਾ ਦੇ ਯੋਗ ਨੇ। ਉਹ ਰਾਗ ਭਾਵ ਪ੍ਰੇਮ ਅਤੇ ਸੁਰੰਗੜੇ ਹੁੰਦੇ ਸਤ ਸੰਤੋਖ ਆਦਿਕ ਗੁਣ ਧੰਤਾ ਯੋਗ ਨੇ, ਜਿਨ੍ਹਾਂ ਗੁਣਾਂ ਦੇ ਧਾਰਨ ਕਰਨੇ ਤੇ ਸਭ ਪਦਾਰਥਾਂ ਦੀ ਤ੍ਰਿਸ਼ਨਾ ਚਲੀ ਜਾਂਦੀ ਹੈ। ਉਹ ਜਿਹੜੇ ਜੰਤ ਨੇ, ਮਨੁੱਖ ਨੇ, ਉਹ ਸ਼ੋਭਨੀਕ ਤੇ ਧੰਤਾ ਯੋਗ ਹੈ ਜੋ ਗੁਰਾਂ ਦੁਆਰਾ ਹਰੀ ਨਾਮ ਨੂੰ ਜਪਦੇ ਹੈ। ਜਿਨ ਇੱਕ ਮਨ ਇੱਕ ਅਰਾਧਿਆ, ਤਿੰਨ ਸਾਧ ਬਲਿਹਾਰੈ ਜਾਉ। ਤਿੰਨ ਕੀ ਧੂੜ ਹਮ ਬਾਂਛਦੇ, ਕਰਮੀ ਪੱਲੇ ਪਾਏ। ਜਿਨ੍ਹਾਂ ਬੰਦਿਆਂ ਨੇ, ਜੀਵਾਂ ਨੇ ਇਕਾਗਰ ਮਨ ਹੋ ਕੇ ਇੱਕ ਵਾਹਿਗੁਰੂ ਨੂੰ ਅਰਾਧਿਆ, ਸਿਮਰਿਆ, ਉਹਨਾਂ ਤੋਂ ਅਸੀਂ ਸਦਾ ਹੀ ਬਲਿਹਾਰ ਜਾਂਦੇ ਹਾਂ। ਉਹਨਾਂ ਦੇ ਚਰਨਾਂ ਦੀ ਧੂੜੀ ਅਸੀਂ ਚਾਹੁੰਦੇ ਹਾਂ, ਪਰ ਧੂੜ ਕਰਮਾਂ ਵਾਲਿਆਂ ਨੂੰ ਮਿਲਦੀ ਹੈ, ਕਰਮਾਂ ਵਾਲਿਆਂ ਦੇ ਪੱਲੇ ਪੈਂਦੀ ਹੈ ਚਰਨ ਧੂੜੀ, ਸਾਰਿਆਂ ਨੂੰ ਨਹੀਂ ਮਿਲਦੀ। ਜੋ ਰੱਤੇ ਰੰਗ ਗੋਬਿੰਦ ਕੈ, ਹਉ ਤਿੰਨ ਬਲਿਹਾਰੈ ਜਾਉ। ਆਖਾਂ ਬਿਰਥਾ ਜੀ ਕੀ, ਹਰ ਸੱਜਣ ਮਿਲ ਹੋ ਰਾਏ। ਜਿਹੜੇ ਪੁਰਸ਼ ਕਹਿੰਦੇ ਨੇ ਗੋਬਿੰਦ ਪਰਮਾਤਮਾ ਦੇ ਪ੍ਰੇਮ ਵਿੱਚ ਰੰਗੇ ਹੋਏ ਨੇ, ਮੈਂ ਉਹਨਾਂ ਤੋਂ ਸਦਾ ਹੀ ਬਲਿਹਾਰ ਜਾਂਦਾ, ਅਤੇ ਉਹਨਾਂ ਅੱਗੇ ਮੈਂ ਆਪਣੇ ਜੀ ਹੁੰਦਾ ਦਿਲ ਦੀ ਗੱਲਬਾਤ ਕਰਦਾ, ਉਹਨਾਂ ਨੂੰ ਕਹਿੰਦਾ ਜਾ ਕੇ, ਆਖਦਾ ਕਿ ਮੈਨੂੰ ਹਰੀ ਸੱਜਣ ਰਾਜੇ ਪਰਮਾਤਮਾ ਨਾਲ ਮਿਲਾ ਦਿਓ ਜੀ। ਗੁਰਪੂਰੈ ਮੇਲਾਇਆ, ਜਨਮ ਮਰਨ ਦੁੱਖ ਜਾਏ। ਜਨ ਨਾਨਕ ਪਾਇਆ ਅਗਮ ਰੂਪ, ਅਨੰਤ ਨਾ ਕਾਹੂ ਜਾਏ। ਜਿਨ੍ਹਾਂ ਨੂੰ ਪੂਰਿਆਂ ਗੁਰਾਂ ਨੇ ਹਰੀ ਸੱਜਣ ਨਾਲ ਮਿਲਾਇਆ, ਉਹਨਾਂ ਦਾ ਜਨਮ ਮਰਨ ਰੂਪ ਦੁੱਖ ਜਿਹੜਾ ਹੈ ਉਹ ਚਲਿਆ ਜਾਂਦਾ ਹੈ। ਸੋ ਜਿਸ ਸੇਵਕ ਨੇ ਅਗਮ ਰੂਪ ਪਰਮਾਤਮਾ ਨੂੰ ਪਾਇਆ, ਉਹਦਾ ਮਨ ਜਿਹੜਾ ਨਾ ਅਨੰਤ ਹੁੰਦਾ, ਹੋਰ ਕਿਸੇ ਪਾਸੇ ਨਹੀਂ ਜਾਂਦਾ। ਮਹੱਲਾ ਪੰਜਵਾ, ਧਨ ਸੋ ਵੇਲਾ ਘੜੀ, ਧਨ ਧਨ ਮੂਰਤ ਪਾਲ ਸਾਰ। ਧਨ ਸੋ ਦਿਨਸ ਸੰਜੋਗੜਾ, ਜਿਤ ਡਿੱਠਾ ਗੁਰਦਰਸਾਰ। ਉਹ ਵੇਲਾ ਧਨ ਹੈ, ਚਾਰ ਘੜੀਆਂ ਦੇ ਸਮੇਂ ਨੂੰ ਵੇਲਾ ਕਹਿੰਦੇ ਆ। ਇੱਕ ਘੜੀ ਲਗਭਗ 24-25 ਮਿੰਟ ਦੀ ਬਣ ਗਈ, ਇਸ ਪ੍ਰਕਾਰ ਚਾਰ ਘੜੀਆਂ ਹੋ ਗਈਆਂ। ਉਹ ਘੜੀ ਵੀ ਧਨ ਹੈ, ਉਹ ਪਲ ਸਾਰ, ਪਲ ਮਾਤਰ ਸਮਾਂ ਵੀ ਧੰਤਾ ਯੋਗ ਹੈ, ਉਹ ਦਿਨ ਦਾ ਸੰਯੋਗ ਵੀ ਧੰਤਾ ਯੋਗ ਹੈ। ਸੋ ਜਿਸ ਦਿਨ ਵਿੱਚ ਮੈਂ ਗੁਰਾਂ ਦੇ ਦਰਸਾਰ ਦਰਸ਼ਨ ਨੂੰ ਵੇਖਿਆ, ਮਨ ਕੀਆ ਇੱਛਾ ਪੂਰੀਆਂ, ਹਰ ਪਾਇਆ ਅਗਮ ਅਪਾਰ। ਹਉ ਮੈਂ ਟੁੱਟਾ ਮੋਹੜਾ, ਇੱਕ ਸੱਚ ਨਾਮ ਆਧਾਰ। ਉਸ ਵੇਲੇ ਮਨ ਦੀਆਂ ਸਭ ਇੱਛਾ ਪੂਰਨ ਹੋ ਗਈਆਂ, ਜਿਸ ਵੇਲੇ ਆਗਮ ਅਪਾਰ ਹਰੀ ਪਰਮਾਤਮਾ ਨੂੰ ਪਾਇਆ, ਦਰਸ਼ਨ ਹੋ ਗਏ, ਹਿਰਦੇ ਚ ਦਿਖ ਗਿਆ। ਇੱਕ ਸੱਚ ਨਾਮ ਦਾ ਆਸਰਾ ਜਿਹੜਾ ਸੀ ਗ੍ਰਹਿਣ ਕਰਨ ਨਾਲ ਹਉਮੈ ਰੂਪੀ ਜਿਹੜਾ ਮੋਹੜਾ ਸੀ ਨਾ, ਉਹ ਟੁੱਟ ਗਿਆ। ਮੋਹੜਾ ਉਹਨੂੰ ਕਹਿੰਦੇ ਆ ਜੋ ਸਾਰੇ ਪਿੰਡ ਨੂੰ ਕੰਧ ਦੀ ਵਾੜ ਦਿੱਤੀ ਹੁੰਦੀ ਹੈ, ਸੋ ਉਸ ਕੰਧ ਦੇ ਵਿੱਚ ਜਿਹੜਾ ਦਰਵਾਜ਼ਾ ਲੱਗਿਆ ਹੁੰਦਾ ਉਹਨੂੰ ਮੋਹੜਾ ਕਹਿੰਦੇ ਆ। ਉਹਨੂੰ ਜੇ ਖੋਲੂ ਤਾਂ ਪਿੰਡ ਚ ਪ੍ਰਵੇਸ਼ ਕਰ ਸਕਦਾ। ਇਹ ਪਹਿਲਾਂ ਹੁੰਦੇ ਸੀ ਮੋਹੜੇ। ਇਸੇ ਤਰ੍ਹਾਂ ਹੀ ਜਦੋਂ ਮੋਹ ਦਾ ਭਾਵ ਹੋਵੇ ਤਾਂ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਜਨ ਨਾਨਕ ਲੱਗਾ ਸੇਵ ਹਰ, ਉਧਰਿਆ ਸਗਲ ਸੰਸਾਰ। ਮਹਾਰਾਜ ਕਥਨ ਕਰਦੇ ਜਿਹੜੇ ਸੇਵਕ ਹਰੀ ਦੀ ਸੇਵਾ ਵਿੱਚ ਲੱਗੇ ਨੇ ਨਾ, ਮਨ ਬਾਣੀ ਸਰੀਰ ਕਰਕੇ ਲੱਗ ਗਏ ਨੇ ਚਿੱਤੋਂ ਹੋ ਕੇ, ਉਹ ਸਾਰੇ ਸੰਸਾਰ ਤੋਂ ਪਾਰ ਉਤਰ ਗਏ ਨੇ। ਪੌੜੀ ਸਿਫਤ ਸਲਾਹਣ ਭਗਤ ਵਿਰਲੇ ਦਿੱਤੀਆਂ, ਸੌਂਪੇ ਭਗਤ ਭੰਡਾਰ ਫਿਰ ਪੁੱਛ ਨਾ ਲੀਤੀਆਂ। ਹੁਣ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਨੇ, ਧੰਨੋ ਵਾਹਿਗੁਰੂ ਹੈ ਜਿਹਨੇ ਆਪਣੀ ਸਿਫਤ ਦੇ ਸਲਾਹਣ ਰੂਪ ਭਗਤੀ ਕਿਸੇ ਵਿਰਲੇ ਵਿਰਲੇ ਬੰਦੇ ਨੂੰ ਦਿੱਤੀ ਹੈ, ਕਿਸੇ ਵਿਰਲੇ ਨਿੰਦਾ। ਬਾਕੀ ਤਾਂ ਸਭ ਰੌਲਾ ਪਾਉਣ ਵਾਲੇ ਹੁੰਦੇ ਨੇ, ਵਾਲੇ ਜਿਹਨੂੰ ਭਗਤੀ ਦਿੰਦੇ ਨੇ ਉਹ ਕਦੇ ਰੌਲਾ ਨਹੀਂ ਪਾਉਂਦੇ। ਆ ਜਿਹੜੇ ਅੱਜ ਕੱਲ੍ਹ ਰੌਲਾ ਪਾਉਂਦੇ ਨੇ ਇੰਨਾ, ਉਹ ਤਾਂ ਸਮਾਨ ਨੂੰ ਟਾਰਾਂ ਲਾਈਆਂ ਪਈਆਂ ਨੇ। ਇਹਨਾਂ ਕੋਲ ਨਾਮ ਜਪਣ ਵਾਲਾ ਤਾਂ ਵਿੱਚ ਕੋਈ ਵੀ ਨਹੀਂ ਹੈਗਾ। ਜਿਹੜੇ ਬੰਦਗੀ ਵਾਲੇ ਗੁਰਮੁਖ ਹੁੰਦੇ ਨੇ, ਭਗਤੀ ਵਾਲੇ ਹੁੰਦੇ ਨੇ, ਗੰਭੀਰ ਮਤੀ ਸੇਵਾ ਵਾਲੇ ਹੁੰਦੇ ਨੇ, ਕਦੇ ਰੌਲਾ ਨਹੀਂ ਪਾਉਣਗੇ ਉਹ। ਕਿੰਤੂ ਪਰੰਤੂ ਨਹੀਂ ਕਰਨਗੇ, ਤਰਕ ਨਹੀਂ ਕਰਨਗੇ, ਕਦੇ ਕੁਛ ਮਾੜਾ ਨਹੀਂ ਕਹਿਣਗੇ, ਕਿਉਂਕਿ ਗੁਰਮਤ ਅਨੁਸਾਰ ਉਹਨੂੰ ਪਤਾ ਸਭ ਪਰਮਾਤਮਾ ਦੇ ਹੁਕਮ ਚ ਹੋ ਰਿਹਾ। ਤੇ ਜਿਨ੍ਹਾਂ ਦਾ ਇਕੱਲਾ ਰੌਲਾ ਪਾਉਣਾ ਹੀ ਕੰਮ ਹੈ, ਵੀ ਘਰੋਂ ਤਿਆਰ ਤੁਰ ਹੋ ਕੇ 10-11 ਵਜੇ ਆ ਗਏ, ਉਹ ਆਉਂਦੇ ਨੇ। ਜਾਂ ਸਿਮਰਨ ਕਰਨਾ ਉਹ ਤੜਕੇ 2 ਵਜੇ ਆ ਕੇ ਮੁੜ ਵੀ ਗਏ, ਉਹ ਰੌਲੇ ਵਾਲੇ 'ਚ ਨਹੀਂ ਹੁੰਦੇ। ਅਤੇ ਜੇ ਕਿਤੇ 2 ਵਜੇ ਇਹ ਰੌਲੇ ਵਾਲੇ ਆ ਜਾਣ, ਉਹ ਕਹਿਣਗੇ ਬੜਾ ਰੌਲਾ ਪਾਉਂਦੇ, ਤੜਕੇ ਤੜਕੇ ਸੌਣ ਵੀ ਨਹੀਂ ਦਿੰਦੇ ਹੈਗੇ। ਇਹ ਰੌਲੇ ਵਾਲੇ ਸਿੱਖ ਜਿਹੜੇ ਨੇ, ਮਹਾਰਾਜ ਨੇ ਕਿਹਾ ਰੌਲੇ ਕੇ ਸਿੱਖ ਹੋਏਗੇ, ਇਹ ਉਹੀ ਨੇ, ਸਿਰਫ ਰੌਲਾ ਪਾਉਣਾ। ਸੋ ਜਿਹਨੂੰ ਭਗਤੀ ਦੇ ਭੰਡਾਰੇ ਸੌਂਪੇ ਨੇ, ਉਸ ਕੋਲੋਂ ਫਿਰ ਪੁੱਛ ਕੇ ਨਹੀਂ ਲਏ, ਉਹਨੂੰ ਬਖਸ਼ਿਸ਼ ਹੀ ਕਰ ਦਿੱਤੇ, ਜਾ ਦੇ ਤੇ ਬਸ। ਐਡਾ ਪਾਤਸ਼ਾਹ ਉਹ, ਖੁੱਲ੍ਹੇ ਦਿਲ ਵਾਲਾ, ਗੋਬਿੰਦੇ ਮੁਕੰਦੇ ਉਦਾਰੇ। ਉਹ ਜਿਹੜਾ ਉਦਾਰ ਦਾ ਮਤਲਬ ਹੁੰਦਾ ਦਰਿਆ ਦਿਲ, ਖੁੱਲ੍ਹੇ ਦਿਲ ਵਾਲਾ, ਕਿਉਂਕਿ ਉਹਦੇ ਭੰਡਾਰੇ ਹੈ ਹੀ ਬਹੁਤ ਵੱਡੇ ਬੜੇ ਭੰਡਾਰ ਬੇਅੰਤ ਪਏ ਨੇ। ਇੱਕ ਵਾਰ ਜਦੋਂ ਦੇ ਦਿੰਦਾ ਜਾ ਬਈ, ਉਹਨੂੰ ਕਹਿੰਦੇ ਪਾਤਸ਼ਾਹ, ਉਹਨੂੰ ਕਹਿੰਦੇ ਦਾਤਾਰ। ਇਹ ਨਹੀਂ ਮੁੜ ਮੁੜ ਕੇ ਚਤਾਰੀ ਜਾਣਾ, ਮੈਂ ਦਿੱਤੇ ਸੀ ਤੈਨੂੰ, ਉਹ ਤਾਂ ਦੇ ਕੇ ਭੁੱਲ ਹੀ ਜਾਂਦਾ। ਜਿਸ ਨੂੰ ਲੱਗਾ ਰੰਗ ਸੇ ਰੰਗ ਰਤਿਆ, ਉਹਨਾਂ ਇੱਕੋ ਨਾਮ ਆਧਾਰ, ਇੱਕਾ ਇੱਕਾ ਉਹਨੂੰ ਪਤਿਆ। ਜਿਹਨੂੰ ਪਰਮੇਸ਼ਰ ਦਾ ਰੰਗ ਹੁੰਦਾ, ਪ੍ਰੇਮ ਲੱਗਿਆ, ਉਹ ਜਿਹੜਾ ਜੀਵ ਆ ਉਹਦੇ ਰੰਗ ਆਨੰਦ ਵਿੱਚ ਰੰਗਿਆ ਗਿਆ, ਉਹਨਾਂ ਨੂੰ ਇੱਕ ਨਾਮ ਦਾ ਹੀ ਆਸਰਾ। ਅਤੇ ਉਹਨਾਂ ਦੀ ਜਿਹੜੀ ਪਤਿਆ ਹੁੰਦੀ ਨਾ, ਮਰਿਆਦਾ ਵੀ ਇੱਕੋ ਤਰ੍ਹਾਂ ਦੀ ਹੁੰਦੀ ਹੈ, ਉਹਨਾਂ ਉੱਤੇ ਮਹਾਰਾਜ ਦੀ ਕਿਰਪਾ ਹੁੰਦੀ ਹੈ। ਫਿਰ ਦੇਖੋ ਜਿਨ੍ਹਾਂ ਨੂੰ ਇੰਨੇ ਨੇ ਭੰਡਾਰੇ ਦਿੱਤੇ ਨੇ, ਨਾਮ ਜਪਿਆ, ਨਾਮ ਦਾ ਆਸਰਾ, ਹੁਣ ਉਹਨਾਂ ਕੋਲ ਕਿੰਨਾ ਕੁਝ ਜਮ੍ਹਾਂ, ਸਾਰੀ ਦੁਨੀਆਂ ਨੂੰ ਦੇ ਸਕਦੇ ਨੇ ਉਹ। ਉਹਨਾਂ ਪਿੱਛੈ ਜੱਗ ਪੁੰਚੈ ਭੋਗਈ, ਉਹਨਾਂ ਪਿਆਰਾ ਰੱਬ ਉਹਨਾਂ ਹ ਜੋਗਈ। ਉਹਨਾਂ ਨਾਮ ਰੱਸੀਆਂ ਦੇ ਪਿੱਛੇ ਲੱਗ ਕੇ ਸਾਰਾ ਜਗਤ ਪੁੰਚੈ ਭੋਗਈ, ਖਾਂਦਾ ਖਰਚਦਾ, ਜਿਹੜੇ ਨਾਮ ਰੱਸੀਏ ਹੁੰਦੇ ਨੇ। ਬ੍ਰਹਮ ਗਿਆਨੀ ਦੀ ਗੱਲ ਕਰਦੇ, ਜਿਹਨੂੰ ਭੰਡਾਰਾ ਸੌਂਪਿਆ, ਭੋਗਈ ਪਦਾਰਥਾਂ ਨੂੰ ਪੁੰਚਾ ਛਕਦਾ, ਉਹਨਾਂ ਨੂੰ ਰੱਬ ਹਰਦਮ ਪਿਆਰਾ ਲੱਗਦਾ, ਅਤੇ ਰੱਬ ਨੇ ਉਹਨਾਂ ਨੂੰ ਸਭ ਤਰ੍ਹਾਂ ਕਰਕੇ ਜੋਗਈ ਭਾਵ ਲਾਇਕ ਕੀਤਾ ਹੈ, ਯੋਗ ਬਣਾਇਆ, ਰੱਬ ਦਾ ਪੁੱਤ ਜੋ ਬਣ ਗਿਆ। ਜਿਹੜਾ ਰੱਬ ਦਾ ਪੁੱਤ ਬਣ ਜਾਂਦਾ ਹੈ, ਉਹਨੂੰ ਫਿਰ ਕੀ ਕਮੀ ਹੈ। ਜਿਵੇਂ ਮਹਾਰਾਜ ਨੇ ਕਿਹਾ ਸੀ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਬਾਜਾਂ ਵਾਲੇ ਨੇ ਆਪਣੇ ਕਈ ਪੁੱਤ ਬਣਾਏ ਅੱਗੇ, ਉਹਨਾਂ ਨੂੰ ਥਾਪੜਾ ਬਖਸ਼ਿਸ਼ ਕਰਕੇ ਭੰਡਾਰ ਦੇ ਕੇ ਤੋਰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਕੀ ਨਾਮ ਹੈ ਭਾਈ? ਕਹਿੰਦੇ ਜੋਗਾ। ਕਹਿੰਦੇ ਕਿਹਦੇ ਜੋਗਾ? ਕਹਿੰਦੇ ਗੁਰੂ ਜੋਗਾ। ਕਹਿੰਦੇ ਫਿਰ ਗੁਰੂ ਵੀ ਤੇਰੇ ਜੋਗਾ? ਉਦੋਂ ਤਾਂ ਹਲੇ ਅੰਮ੍ਰਿਤ ਨਹੀਂ ਛਕਿਆ ਸੀ, ਇਸ ਪ੍ਰਕਾਰ ਬਾਅਦ 'ਚ ਅੰਮ੍ਰਿਤ ਵੀ ਛਕਿਆ, ਫਿਰ ਭਾਈ ਜੋਗਾ ਸਿੰਘ ਵੀ ਬਣ ਗਿਆ, ਫਿਰ ਗੁਰੂ ਉਹਦੇ ਜੋਗਾ ਵੀ ਹੋਇਆ। ਤਾਂ ਮਹਾਰਾਜ ਕਹਿੰਦੇ, ਉਹਨਾਂ ਪਿਆਰਾ ਰੱਬ ਉਹਨਾਂ ਹਾਂ ਜੋਗ ਗਈ, ਉਹਨਾਂ ਦੇ ਜੋਗਾ ਪਰਮਾਤਮਾ ਹੈ, ਅਤੇ ਪਰਮਾਤਮਾ ਨੇ ਉਹਨਾਂ ਨੂੰ ਲਾਇਕ ਕੀਤਾ, ਯੋਗ ਬਣਾ ਲਿਆ। ਜਿਸ ਮਿਲਿਆ ਗੁਰ ਆਏ, ਤਿੰਨ ਪ੍ਰਭ ਜਾਣਿਆ, ਹਉ ਬਲਿਹਾਰੀ ਤਿੰਨ ਜੇ ਖਸਮੈ ਪਾਣਿਆ। ਜਿਹਨੂੰ ਪੂਰਨ ਗੁਰੂ ਆ ਕੇ ਮਿਲਿਆ, ਉਹਨੇ ਵਾਹਿਗੁਰੂ ਪਰਮਾਤਮਾ ਨੂੰ ਜਾਣਿਆ। ਜਿਹੜੇ ਜੀਵ ਖਸਮ ਪਰਮਾਤਮਾ ਨੂੰ ਪਾਏ ਹੈ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ। ਸਲੋਕ ਮਹੱਲਾ ਪੰਜਵਾ। ਹਰ ਇੱਕ ਸੈ ਨਾਲ ਮੈਂ ਦੋਸਤੀ, ਹਰ ਇੱਕ ਸੈ ਨਾਲ ਮੈਂ ਰੰਗ, ਹਰ ਇੱਕੋ ਮੇਰਾ ਸੱਜਣੋ, ਹਰ ਇੱਕ ਸੈ ਨਾਲ ਮੈਂ ਸੰਗ। ਮਹਾਰਾਜ ਪਾਵਨ ਬਚਨ ਕਰਦੇ ਨੇ, ਇੱਕ ਹਰੀ ਦੇ ਨਾਲ ਹੀ ਮੇਰੀ ਦੋਸਤੀ ਹੈ ਅਤੇ ਇੱਕ ਹਰੀ ਪਰਮੇਸ਼ਰ ਨਾਲ ਹੀ ਮੇਰਾ ਰੰਗ ਪ੍ਰੇਮ ਹੈ, ਇੱਕੋ ਹਰੀ ਮੇਰਾ ਸੱਜਣਾ ਹੈ ਅਤੇ ਇੱਕ ਹਰੀ ਨਾਲ ਹੀ ਮੇਰਾ ਸੰਗ ਹੈ, ਸੰਬੰਧ ਹੈ, ਸਾਥ ਹੈ। ਹਰ ਇੱਕ ਸੈ ਨਾਲ ਮੈਂ ਗੋਸ਼ਟੇ, ਮੋਹ ਮੈਲਾ ਕਰੈ ਨਾ ਭੰਗ, ਜਾਣੈ ਬਿਰਥਾ ਜੀ ਕੀ ਕਦੇ ਨਾ ਮੋੜੈ ਰੰਗ। ਇੱਕ ਹਰੀ ਦੇ ਨਾਲ ਹੀ ਮੈਂ ਗੋਸ਼ਟੇ ਭਾਵ ਚਰਚਾ ਕਰਦਾ, ਜੋ ਭੰਗ ਭਵਾ ਕੇ ਭਾਵ ਫੇਰ ਕੇ ਮੂੰਹ ਮੈਲਾ ਨਹੀਂ ਕਰਦਾ, ਮੂੰਹ ਮੈਲਾ ਕਰਕੇ ਭੰਗ ਭਾਵ ਮੋੜਦਾ ਨਹੀਂ, ਜੋ ਦਿਲ ਦੀ ਪੀੜਾ ਨੂੰ ਜਾਣਦਾ ਤੇ ਰੰਗ ਪ੍ਰੇਮ ਕਰਦਾ, ਆਪਦੇ ਰੰਗ ਹੁੰਦਾ ਸੁਭਾਵ ਨੂੰ ਕਦੇ ਨਹੀਂ ਮੋੜਦਾ। ਮੂੰਹ ਮੋੜਨ ਦਾ ਮਤਲਬ ਕੀ? ਭੰਗ ਨਹੀਂ ਕਰਦਾ। ਕਿਆ ਕਈ ਬੰਦਿਆਂ ਨੂੰ ਜਾ ਕੇ ਆਪਣਾ ਦੁੱਖ ਦੱਸੀਏ, ਮੂੰਹ ਪਰੇ ਨੂੰ ਕਰ ਲੈਂਦੇ ਨੇ, ਮੂੰਹ ਮੋਟਾ ਜਿਹਾ ਕਰ ਲੈਂਦੇ ਨੇ, ਮੈਂ ਤੇਰਾ ਕੰਮ ਨਹੀਂ ਕਰ ਸਕਦਾ ਅੱਗਿਓਂ ਕਹਿਣਗੇ। ਸੋ ਇਸ ਪ੍ਰਕਾਰ ਹੈ ਕਿ ਉਹ ਮਟਮੈਲਾ ਜਿਹਾ ਮੂੰਹ ਨਹੀਂ ਕਰਦਾ ਵੀ ਓਹੋ ਤੇਰਾ ਕੰਮ ਤਾਂ ਬਹੁਤ ਵੱਡਾ, ਨਹੀਂ ਉੱਥੇ ਜਿੱਦਾਂ ਮਰਜ਼ੀ ਲੈ ਜਾਓ, ਉਹ ਤੇ ਬਹੁਤ ਜ਼ਿਆਦਾ ਵੱਡਾ ਹੈ, ਆਪਣਾ ਤਾਂ ਕੰਮ ਹੀ ਕੋਈ ਨਹੀਂ ਹੈ, ਕਿੰਨਾ ਕੁ ਕੰਮ ਹੈ ਤੇਰਾ, ਐਂ ਚੁਟਕੀ 'ਚ ਪਹਿਲਾਂ ਹੀ ਕਰ ਦਿੰਦੇ ਨੇ ਜਾ ਹੋ ਗਿਆ, ਇਉਂ ਕਿਰਪਾ ਕਰਦੇ ਨੇ। ਇਸੇ ਕਰਕੇ ਮੇਰਾ ਉਹ ਮਿੱਤਰ ਹੈ, ਮਾਣ ਹੈ ਮੈਨੂੰ ਉਹਦੇ ਤੇ। ਹਰ ਇੱਕੋ ਮੇਰਾ ਮਸਲਤੀ ਭੰਨਣ ਘੜਨ ਸਮਰੱਥ, ਹਰ ਇੱਕੋ ਮੇਰਾ ਦਾਤਾਰ ਹੈ ਸਿਰ ਦਾਤਿਆਂ ਜੱਗ ਹੱਥ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੋ ਭੰਨਣ ਘੜਨ ਨੂੰ ਸਮਰੱਥ ਆ ਉਹ ਇੱਕੋ ਹਰੀ ਮੇਰਾ ਮਸਲਤੀ ਹੈ, ਮੈਂ ਉਹਦੇ ਨਾਲ ਹੀ ਸਲਾਹਕਾਰ ਹੈ ਮੇਰਾ, ਉਹ ਮੈਂ ਉਹਦਾ ਸਲਾਹ ਕਰ ਲੈਂਦਾ ਅੰਦਰੇ ਅੰਦਰ, ਮੇਰੇ ਅੰਦਰ ਜੋ ਪ੍ਰਕਾਸ਼ਮਾਨ ਜੋ ਹੈ ਅੰਦਰ ਹੀ ਦੱਸ ਦਿੰਦਾ ਹੈ ਕਰ ਲੈ, ਅੰਦਰ ਬੈਠਾ ਕੋਈ ਲੋੜ ਹੀ ਨਹੀਂ ਪੈਂਦੀ ਹੋਰ ਕਿਸੇ ਦੀ ਸਲਾਹ ਲੈਣ ਦੀ। ਇੱਕੋ ਹਰੀ ਮੇਰਾ ਦਾਤਾ ਹੈ, ਜਗਤ ਦੇ ਦਾਤਿਆਂ ਦੇ ਸਿਰ ਉੱਤੇ ਜਿਹਦਾ ਹੱਥ ਹੈ। ਹਰ ਇੱਕ ਸਹਿ ਦੀ ਮੈਂ ਟੇਕ ਹੈ, ਜੋ ਸਿਰ ਸਭ ਨਾ ਸਮਰੱਥ, ਸਤਿਗੁਰ ਸੰਤ ਮਿਲਾਇਆ ਮਸਤਕ ਧਰਕੈ ਹੱਥ। ਇੱਕ ਹਰੀ ਦੀ ਮੈਨੂੰ ਟੇਕ ਹੈ, ਜੋ ਸਾਰਿਆਂ ਦੇ ਸਿਰ ਉੱਤੇ ਸਮਰੱਥ ਹੈ। ਸੰਤ ਤੇ ਨੂੰ ਔਂਕੜ, ਹੁਣ ਕੀ ਹੈ, ਸ਼ਾਂਤ ਆਤਮਾ ਸਤਿਗੁਰਾਂ ਨੇ ਆਪਣਾ ਕਿਰਪਾ ਰੂਪੀ ਹੱਥ ਮੇਰੇ ਮੱਥੇ ਉੱਪਰ ਰੱਖ ਕੇ ਉਸ ਵਾਹਿਗੁਰੂ ਨਾਲ ਮਿਲਾਇਆ ਹੈ। ਇੱਥੇ ਸਤਿਗੁਰ ਸੰਤ ਆਇਆ, ਜੇ ਸਤਿਗੁਰੂ ਸੰਤ ਨੇ ਤਾਂ ਜਿਹੜੇ ਸਤਿਗੁਰੂ ਨੇ ਜਿਹਦੇ ਸਿਰ ਤੇ ਹੱਥ ਰੱਖਿਆ ਉਹ ਵੀ ਸੰਤ ਬਣ ਜਾਂਦਾ, ਅੱਗੇ ਚੋਰ ਤਾਂ ਨਾ ਬਣਦਾ। ਸਤਿਗੁਰੂ ਆਪਣੇ ਗੁਰਸਿੱਖਾਂ ਨੂੰ ਸ਼ਾਂਤ ਆਤਮਾ ਕਰ ਦਿੰਦੇ ਨੇ, ਸ਼ਾਂਤ ਆਤਮਾ ਨੂੰ ਹੀ ਕਹਿੰਦੇ ਨੇ ਸੰਤ। ਸਤਿਗੁਰੂ ਆਪਣੇ ਪਿਆਰਿਆਂ ਤੇ ਕਿਰਪਾ ਕਰਦੇ ਨੇ। ਵੱਡਾ ਸਾਹਿਬ ਗੁਰੂ ਮਿਲਾਇਆ ਜਿਨ ਤਾਰਿਆ ਸਗਲ ਜਗਤ, 969 ਢੰਗ ਤੇ ਕਿਰਪਾ ਕਰਦੇ ਨੇ ਕਿ ਗੁਰਾਂ ਨੇ ਵੱਡੇ ਸਾਹਿਬ ਪਰਮਾਤਮਾ ਨਾਲ ਮਿਲਾਇਆ, ਜਿਸ ਗੁਰੂ ਨੇ ਸਾਰੇ ਜਗਤ ਨੂੰ ਤਾਰਿਆ, ਸਾਰੇ ਜਗਤ ਵਿੱਚ ਸਾਰੇ ਅਧਿਕਾਰੀਆਂ ਨੂੰ ਤਾਰਿਆ। ਮਨ ਕੀ ਆ ਇੱਛਾ ਪੂਰੀ ਆ, ਪਾਇਆ ਤੁਰ ਸੰਜੋਗ, ਨਾਨਕ ਪਾਇਆ ਸੱਚ ਨਾਮ ਸਦ ਹੀ ਭੋਗੇ ਭੋਗ। ਜਿਸ ਵੇਲੇ ਕਹਿੰਦੇ ਧੁਰੋਂ ਹੀ ਸ੍ਰੇਸ਼ਟ ਕਰਮਾਂ ਦਾ ਸੰਯੋਗ ਪਾਇਆ, ਧੁਰ ਰੂਪ ਪਰਮਾਤਮਾ ਨਾਲ ਸੰਯੋਗ ਪਾਇਆ, ਤਾਂ ਮਨ ਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ। ਸਤਿਗੁਰੂ ਮਹਾਰਾਜ ਫਰਮਾਉਂਦੇ ਹੈ ਕਿ ਜਿਹਨੇ ਸੱਚ ਨਾਮ ਜਪਣਾ ਪਾਇਆ ਉਹ ਜੀਵ ਈਸ਼ ਦੀ ਏਕਤਾ ਦੇ ਆਨੰਦ ਨੂੰ ਸਦਾ ਹੀ ਮਾਣਦਾ। ਜੀਵ ਆਤਮਾ ਆਪਣੇ ਅੰਦਰ ਹੈ, ਇਹਦਾ ਜੀਵ ਪੁਣਾ ਦੂਰ ਕਰਨਾ, ਆਤਮਾ ਪਰਮਾਤਮਾ ਚ ਲੀਨ ਕਰੀਏ ਤਾਂਹੀਓ ਆਨੰਦ ਆਊਗਾ। ਮਹੱਲਾ ਪੰਜਵਾ। ਮਨਮੁੱਖਾ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਨ ਬੰਦ। ਮਨਮੁੱਖ ਬੰਦਿਆ ਜਿਹੜੀ ਦੋਸਤੀ ਹੈ ਇਹ ਕਾਹਦੇ ਕਰਕੇ ਹੈ? ਕਹਿੰਦੇ ਮਾਇਆ ਦੇ ਸੰਬੰਧ ਕਰਕੇ, ਮਾਇਆ ਦੀ ਨਾ ਪ੍ਰਾਪਤੀ ਹੋਣ ਕਰਕੇ ਵੇਖਦੀਆਂ ਦੌੜ ਜਾਂਦੇ ਨੇ, ਬੰਦ ਹੁੰਦਾ ਸੰਤੋਖ, ਧੀਰਜ ਨੂੰ ਨਹੀਂ ਪਾਉਂਦੇ, ਕਦੇ ਵੀ ਉਹਨਾਂ ਨੂੰ ਸੰਤੋਖ ਜਾਂ ਧੀਰਜ ਨਹੀਂ ਆਉਂਦਾ। ਕਹਿੰਦੇ ਪੈਸੇ ਹੁਣ ਤਾਂ ਵੀ ਹੈ ਨਹੀਂ, ਚੰਗਾ ਮੈਂ ਫਿਰ ਚੱਲਦਾ, ਮੈਨੂੰ ਕੰਮ ਹੈ, ਬਸ ਇੰਨਾ ਹੀ ਪਿਆਰ ਸੀ, ਚਾਹ ਪੀ ਜਾ। ਕਹਿੰਦੇ ਨਾ ਹੁਣ ਤਾਂ ਚਾਹ ਵੀ ਸਵਾਦ ਨਹੀਂ ਲੱਗਦੀ ਤੇਰੇ ਘਰ ਦੀ, ਕਿਉਂ ਪੈਸੇ ਨਹੀਂ ਤੇਰੇ ਕੋਲੇ? ਜਿੱਥੇ ਪੈਸੇ ਹੁੰਦੇ ਉੱਥੇ ਅਗਲਾ ਬਹਿ ਕੇ ਖਾਂਦਾ ਪੀਂਦਾ ਚਾਹ ਪੀਂਦਾ, ਪਤਾ ਵੀ ਇੱਥੋਂ ਮਿਲ ਜਾਣੇ ਆ। ਜਿੱਚਰ ਪਹਿਨਣ ਖਾਵਨੇ ਤਿੱਚਰ ਰੱਖਣ ਗੰਢ, ਜਿੱਤ ਦਿਨ ਕਿਛ ਨਾ ਹੋਵਈ ਤਿੱਤ ਦਿਨ ਬੋਲਣ ਗੰਧ। ਜਿੱਚਰ ਹੁੰਦਾ ਜਿੰਨਾ ਚਿਰ ਕੱਪੜਿਆਂ ਦਾ ਪਹਿਰਨਾ ਤੇ ਪਦਾਰਥਾਂ ਦਾ ਖਾਣਾ ਕਰਦੇ ਆ ਉਨਾ ਚਿਰ ਤਾਂ ਗੰਢ ਪਾਉਂਦੇ, ਮੇਲ ਮਿਲਾਪ ਪ੍ਰੇਮ ਰੱਖਦੇ ਆ, ਜਿਸ ਦਿਨ ਉਹਨਾਂ ਨੂੰ ਕੁਛ ਪ੍ਰਾਪਤੀ ਨਹੀਂ ਹੁੰਦੀ, ਖਾਣਾ ਪੀਣਾ ਕੱਪੜਾ ਨਹੀਂ, ਉਸ ਦਿਨ ਗੰਧ ਹੁੰਦਾ, ਗੰਧ ਹੀ ਬੋਲਦੇ ਆ, ਬੜੇ ਭੈੜੇ ਗੱਲਾਂ ਕਰਦੇ ਆ, ਇਹ ਤੇ ਬੰਦਾ ਹੀ ਨਿਕੰਮਾ, ਇਹ ਤਾਂ ਹੁਣ ਮਰ ਹੀ ਗਿਆ, ਇਹ ਤਾਂ ਖਤਮ ਹੋ ਗਿਆ। ਗਿਫਟਾਂ ਲੈ ਜਾਓ ਹੋਰ, ਗਿਫਟਾਂ ਬੰਦ ਕਰਕੇ ਦੇਖ ਲਓ, ਫਿਰ ਦੇਖੋ ਕੀ ਕਹਿੰਦੇ ਆ। ਕਹਿੰਦੇ ਮੈਂ ਗਿਫਟ ਲੈ ਕੇ ਗਿਆ, ਟੈਚੀ ਭਰ ਭਰ ਪਹਿਲਾਂ ਜਾਂਦੇ ਹੁੰਦੇ ਸੀ, ਉੱਥੇ ਥੋੜ੍ਹੀ ਰੱਜਣਾ ਕਿਸੇ ਨੇ, ਜਦੋਂ ਦੇਣੋ ਹਟ ਜਾਓ, ਜਦੋਂ ਹੀ ਮੂੰਹ ਮੋਟਾ ਫੈਲਾ ਕੇ ਬਹਿ ਜਾਂਦੇ, ਇਹ ਤਾਂ ਬੰਦਾ ਹੀ ਨਿਕੰਮਾ। ਹਿਸਾਬ ਹਿਸਾਬ ਦਾ ਚੱਲੇ ਪਹਿਲਾਂ ਹੀ ਬਾਹਲਾ ਮੂੰਹ ਪਾੜਤਾ। ਜੀ ਕੀ ਸਾਰ ਨਾ ਜਾਣਨੀ, ਮਨਮੁਖ ਅਗਿਆਨੀ, ਅੰਧ ਕੂੜਾ ਗੰਢ ਨਾ ਚੱਲੇ ਚਿੱਕੜ ਪੱਥਰ ਬੰਧ। ਅੰਨੇ ਅਗਿਆਨੀ ਜੋ ਮਨਮੁਖ ਆ, ਉਹ ਮਿੱਤਰ ਦੇ ਜੀ ਦੀ ਸਾਰ ਸੰਭਾਲ ਨਹੀਂ ਜਾਣਦੇ। ਕੂੜਾ ਗੰਢ ਹੁੰਦਾ, ਝੂਠਾ ਮੇਲ ਮਿਲਾਪ ਹੀ ਹੈ, ਮੇਲ ਮਿਲਾਪ ਬਹੁਤੇ ਦਿਨ ਤੱਕ ਨਹੀਂ ਉਹਨਾਂ ਦਾ ਚੱਲਦਾ। ਪ੍ਰਮਾਣ ਦੇ ਕੇ ਕਹਿੰਦੇ ਜਿਵੇਂ ਨਦੀ ਦੇ ਵਿੱਚ ਚਿੱਕੜ ਦਾ ਪੱਥਰਾਂ ਦਾ ਬੰਧੇਜ ਠਹਿਰਦਾ ਨਹੀਂ, ਕਿਉਂਕਿ ਜਦ ਪਾਣੀ ਦੀ ਛਲ ਆਉਂਦੀ ਤਾਂ ਉਹ ਢਹਿ ਜਾਂਦਾ। ਇਸੇ ਤਰ੍ਹਾਂ ਜਦੋਂ ਕੋਈ ਵਿਹਾਰ ਰੂਪੀ ਜਲ ਦਾ ਪ੍ਰਵਾਹ ਆਇਆ ਤਾਂ ਪ੍ਰੀਤੀ ਰੂਪ ਚਿੱਕੜ ਦੂਰ ਹੋ ਜਾਂਦਾ। ਜਦੋਂ ਕੋਈ ਕੰਮ ਪਿਆ ਆਪਾਂ ਤੋਂ ਲੈਣ ਤਾਂ ਸਾਰੇ ਤਿਆਰ ਰਹਿੰਦੇ, ਦੇਈ ਜਾ, ਲਿਆਈ ਜਾਓ, ਰੱਖੀ ਜਾਓ ਕਹਿੰਦਾ। ਜਦੋਂ ਆਪਾਂ ਕਹੀਏ ਵੀ ਅੱਜ ਤੂੰ ਦੇ, ਆ ਮੇਰੇ ਕੋਲ ਪੈਸੇ ਮੁੱਕੇ ਹੋਏ, ਭੱਜ ਗਿਆ ਉੱਥੋਂ, ਫਿਰ ਲੈਣਾ ਹੀ ਜਾਣਦੇ। ਕੋਈ ਮਹਾਂਪੁਰਖ ਸੀ, ਸਾਨੂੰ ਇੱਕ ਵਾਰ ਕਹਿੰਦੇ, ਜਿਹੜੇ ਸਾਧ ਸੰਤ ਜੇ ਹੁੰਦੇ ਨਾ ਕਈ, ਕਹਿੰਦੇ ਇਹ ਦਾਨ ਲੈਣਾ ਹੀ ਜਾਣਦੇ ਹੁੰਦੇ। ਜੇ ਇਹਨਾਂ ਨੂੰ ਕਰੋ ਬਾਬਾ ਜੀ ਤੁਸੀਂ ਦਾਨ ਕਰੋ, ਕਹਿੰਦੇ ਫਿਰ ਦੇਖੋ ਇਹਨਾਂ ਦਾ ਮੂੰਹ ਕਿਹੋ ਜਿਹਾ ਬਣ ਜਾਂਦਾ। ਸੰਤ ਉਹ ਜਿਹੜਾ ਦਾਨ ਕਰੇ, ਦਾਨ ਦੀ ਸਿੱਖਿਆ ਦੇਈ ਜਾਂਦਾ, ਦਾਨ ਤਾਂ ਕਰ ਬਈ। ਇਹ ਤਾਂ ਕੋਈ ਕੋਈ ਮਹਾਂਪੁਰਖ ਹੁੰਦਾ ਜਿਹੜਾ ਖੜਾ ਹੀ ਗੱਡੀ ਦੀਆਂ ਚਾਬੀਆਂ ਫੜਾਤੀਆਂ, ਆ ਲਓ ਬੱਚਿਆਂ ਵਾਸਤੇ ਗੱਡੀ ਵੀ, ਅਸੀਂ ਤੁਰ ਕੇ ਚਲੇ ਜਾਵਾਂਗੇ, ਅਸੀਂ ਬੱਸ 'ਤੇ ਚੜ੍ਹ ਕੇ ਚੱਲ ਜਾਵਾਂਗੇ। ਅਸੀਂ ਆਪਣੇ ਅੱਖੀਂ ਬਹੁਤ ਮਹਾਂਪੁਰਖ ਜਿਹੜੇ ਵੱਡੇ ਵੱਡੇ ਹੋਏ ਨੇ, ਉਹ ਕਰਦੇ ਦਾਨ, ਖੜੇ ਹੀ ਸਾਰਾ ਕੁਝ ਦੇ ਦਿੰਦੇ ਨੇ, ਚੱਕ ਬਈ ਆਪ ਅੱਗੇ ਤੁਰ ਜਾਣਾ। ਕਿਉਂਕਿ ਉਹਨਾਂ ਨੂੰ ਤਾਂ ਪਤਾ ਹੈ ਕਿ ਸਾਡੇ ਕੋਲ ਕਿਹੜਾ ਕਮੀ ਹੈ ਕੋਈ। ਅਤੇ ਜਿਹੜਾ ਜੋੜੂ ਮਹਾਂਪੁਰਸ਼ ਹੁੰਦਾ, ਜੋੜ ਲਏ, ਹੋਰ ਜੋੜ ਲਏ, ਕਹੋਗਾ ਕਿਸੇ ਨੂੰ ਥੋੜ੍ਹਾ ਦਾਨ ਕਰੇ ਤਾਂ। ਆ ਇੰਨੇ ਕਿਸਾਨ ਪੰਜਾਬ ਦੇ ਵਿੱਚ ਵਿਚਾਰੇ ਕਰਜ਼ੇ ਦੇ ਬੋਝ ਥੱਲੇ ਹੈ, ਕਿਸੇ ਦਾ ਕਰਜ਼ਾ ਲਾਇਆ ਕਦੇ, ਧੀਆਂ ਭੈਣਾਂ ਰੁਲੀਆਂ ਫਿਰਦੀਆਂ, 40-40 ਸਾਲ ਦੀਆਂ ਹੋ ਗਈਆਂ, ਕਦੇ ਵਿਆਹੀਆਂ, ਕੋਈ ਕੋਈ ਕਰਦਾ ਇਹੋ ਜਿਹੇ ਕੰਮ। ਸੋ ਇਸ ਪ੍ਰਕਾਰ ਹੈ ਕਿ ਬਹੁਤ ਲੋਕਾਂ ਦੇ ਬੱਚੇ ਵਿਚਾਰੇ ਪੜ੍ਹਾਈ ਤੋਂ ਰਹਿ ਜਾਂਦੇ ਨੇ, ਫੀਸਾਂ ਨਹੀਂ ਹੁੰਦੀਆਂ, ਮਹਾਂਪੁਰਖ ਆਰਾਮ ਨਾਲ ਬੈਠੇ ਨੇ ਵੀ ਤੁਸੀਂ ਉਹਨਾਂ ਦੇ ਨਿਆਣਿਆਂ ਦੀ ਜ਼ਿੰਮੇਵਾਰੀ ਲਓ। ਕਈ ਨਿਆਣਿਆਂ ਕੋਲ ਜੁੱਤੀ ਨਹੀਂ ਵਿਚਾਰਾ ਕੋਲ ਠੰਡ 'ਚ ਪਾਉਣ ਨੂੰ, ਸਕੂਲਾਂ ਨਿਆਣਿਆਂ ਕੋਲ ਸਵਾਟਰ ਕੋਟੀਆਂ ਨਹੀਂ ਹੈਗੇ। ਇਸ ਤਰ੍ਹਾਂ ਇਹ ਮਾਇਆ, ਪਤਾ ਨਹੀਂ ਜਿਹੜੇ ਖਾਸ ਖਾਸ ਬੰਦੇ ਆ ਦੁਨੀਆਂ 'ਚ ਇਕੱਠੀ ਕਰਕੇ ਹੀ ਬੈਠੇ ਆ, ਇਹ ਨਹੀਂ ਕਿ ਵੰਡ ਦੀਏ, ਦੁਨੀਆਂ ਦਾ ਭਲਾ ਕਰ ਦੀਏ, ਕਿਸੇ ਗਰੀਬ ਦਾ ਕਰਜ਼ਾ ਹੀ ਲਾਹ ਦਈਏ। ਸੋ ਇਸ ਪ੍ਰਕਾਰ ਹੈ, ਜੇ ਐਂ ਇਕੱਠੀ ਹੁੰਦੀ ਗਈ ਥੋੜ੍ਹੇ ਬੰਦਿਆਂ ਕੋਲ, ਬਾਕੀ ਤਾਂ ਉਵੇਂ ਮਰ ਜਾਣਗੇ ਫਿਰ ਗਰੀਬੀ ਨਾਲ। ਇਹ ਹੁੰਦੀ ਆ ਮਾਇਆ, ਸੰਗਤ ਜਿਹਨੂੰ ਦਿੰਦੀ ਆ ਬਈ ਪੰਥ ਦਾ ਕੁਛ ਸਵਾਰੋ, ਕੋਈ ਗਰੀਬਾਂ ਦੀ ਮਦਦ ਕਰੋ, ਕੋਈ ਕਿਸੇ ਅਸਥਾਨ ਦੀ ਸੇਵਾ ਕਰੋ, ਕੋਈ ਲੰਗਰ ਲਾਓ। ਇਹ ਨਹੀਂ ਹੁੰਦਾ ਤੈਨੂੰ ਦਿੱਤੀ ਵੀ ਤੂੰ ਆਪਣਾ ਢਿੱਡ ਭਰ ਕੇ ਬਹਿ ਜਾਏ ਉੱਥੇ, ਜ਼ਮੀਨ ਦੇ ਕਿੱਲੇ ਖਰੀਦ ਕੇ ਆਖੇ ਵੀ ਬੜਾ ਵੱਡਾ ਬਣ ਗਿਆ ਥਾਂ ਮੇਰਾ ਹੁਣ। ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ। ਅੰਧੇ ਆਪ ਨਾ ਜਾਣਨੀ, ਫੱਕੜ ਪਿੱਟਣ ਧੰਦ, ਝੂਠੈ ਮੋਹਿ ਲਪਟਾਇਆ, ਹਉ ਹਉ ਕਰਤ ਬਿਹੰਦ। ਅੰਧੇ ਅਗਿਆਨੀ ਸਵੈ ਸਰੂਪ ਨੂੰ ਤਾਂ ਜਾਣਦੇ ਨਹੀਂ, ਉਹ ਅਗਿਆਨੀ ਅੰਨਾ ਹੀ ਹੈ। ਜਿਵੇਂ ਹੀ ਥੋੜ੍ਹੀ ਵੀ ਹੁਣ ਊਈ ਵੀ ਪਾਉਣ ਨਾਲ, ਚੋਲੇ ਪਾਉਣ ਨਾਲ ਕਿਤੇ ਅੰਦਰ ਕਿਤੇ ਗਿਆਨ ਹੋ ਜਾਂਦਾ। ਸਵੈ ਸਰੂਪ ਦਾ ਗਿਆਨ ਲਓ ਅੰਦਰੋਂ ਪਹਿਲਾਂ। ਫੱਕੜ ਹੁੰਦਾ ਖਰਾਬੜ, ਧੰਦਿਆਂ ਨੂੰ ਪਿੱਟਦੇ ਨੇ, ਝੂਠੇ ਪਦਾਰਥਾਂ ਦੇ ਮੋਹ 'ਚ ਲੰਪਟਣੇ। ਹਉ ਹਉ ਹੁੰਦੀ ਹੰਗਤਾ ਹੀ, ਹੰਗਤਾ ਕਰਦਿਆਂ ਸਾਰੀ ਉਮਰਾਂ ਬਿਹੰਦ ਬੀਤ ਜਾਂਦੀ ਹੈ। ਕਿਰਪਾ ਕਰੇ ਜਿਸ ਆਪਣੀ, ਤੁਰ ਪੂਰਾ ਕਰਮ ਕਰੇ, ਜਨ ਨਾਨਕ ਸੇ ਜਨ ਉਭਰੇ, ਜੋ ਸਤਿਗੁਰ ਸਰਨ ਪਰੇ। ਜਿਸ ਉੱਤੇ ਉਹ ਪਰਮੇਸ਼ੁਰ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ, ਉਹ ਧੁਰ ਰੂਪ ਦੀ ਜਿਹੜੀ ਹੈ ਨਾ ਪ੍ਰਾਪਤੀ ਦਾ ਪੂਰਨ ਕਰਮ ਕਰਦਾ। ਗੁਰੂ ਨਾਨਕ ਦੇਵ ਜੀ ਕਥਨ ਕਰਦੇ ਆ, ਉਹ ਜੀਵ ਸੰਸਾਰ ਸਮੁੰਦਰ ਤੋਂ ਤਰੇ ਹੈ ਜੋ ਸਤਿਗੁਰਾਂ ਦੀ ਸ਼ਰਨ ਵਿੱਚ ਪਏ ਨੇ। ਭਾਵ ਪੰਜਵੇਂ ਪਾਤਸ਼ਾਹ, ਪੰਜਵੇਂ ਗੁਰੂ ਨਾਨਕ ਦੇਵ ਜੀ, ਉਹ ਤਾਂ ਆਪਣੇ ਆਪ ਨੂੰ ਸਮਝਦੇ ਹੀ ਨਹੀਂ ਕਿ ਮੈਂ ਗੁਰੂ ਹਾਂ, ਉਹ ਤਾਂ ਲਿਖਦੇ ਹੀ ਗੁਰੂ ਨਾਨਕ ਸਾਹਿਬ ਦਾ ਨਾਂ ਹੈ ਬਸ, ਕਹਿੰਦੇ ਉਹੀ ਹੈ ਗੁਰੂ। ਸਤਿਗੁਰ ਤਾਂ ਉਹੀ ਹੈ ਭਾਈ, ਤਾਂ ਸੇਵਾਦਾਰ ਹੈ, ਤਾਂ ਸਿੱਖ ਆ ਉਹਨਾਂ ਦੇ, ਇੰਨੀ ਨਿਮਰਤਾ ਗੁਰਾਂ ਚ। ਪੌੜੀ ਜੋ ਰੱਤੇ ਦੀਦਾਰ, ਸਹੀ ਸੱਚ ਹਾਕ, ਜਿਨੀ ਜਾਤਾ ਖਸਮ ਕਿਉਂ ਲੱਭੈ ਤਿਨਾ ਖਾਕ। ਜਿਹੜੇ ਪੁਰਸ਼ ਕਹਿੰਦੇ ਦੀਦਾਰ ਭਾਵ ਸਰੂਪ ਵਿੱਚ ਰੱਤੇ ਨੇ, ਉਹ ਸੱਚ ਰੂਪ ਹਾਕ ਭਾਵ ਆਖੀ ਦੇ ਨੇ। ਫਲਾਣੇ ਨੂੰ ਹਾਕ ਮਾਰ ਬਈ, ਹਾਕ ਮਾਰਨਾ ਭਾਵ ਆਖਣਾ। ਕਹਿੰਦੇ ਸਹੀ ਸੱਚ ਹਾਕ, ਉਹ ਸੱਚ ਸਰੂਪ ਹਾਕ ਤੋਂ ਭਾਵ ਆਖੀਂਦੇ ਨੇ। ਉਹ ਸੱਚ ਨੂੰ ਹਾਕ ਭਾਵ ਉਚਾਰਦੇ ਨੇ। ਸੱਚਾ ਪਰਮੇਸ਼ਰ ਉਹਨਾਂ ਨੂੰ ਆਪਣੇ ਵਾਲੇ ਪਾਸੇ ਨੂੰ ਹਾਕ ਮਾਰ ਕੇ ਬੁਲਾ ਲੈਂਦਾ। ਆ ਜਾਵੇ ਦਿਲਾਂ ਕਾ ਮਾਲਕ ਕਰੇ ਹਾਕ, ਹਾਕ ਦੇ ਕਈ ਅਰਥ ਨੇ, ਹੱਕਣਾ ਵੀ ਹੁੰਦਾ। ਜਿਨ੍ਹਾਂ ਨੇ ਖਸਮ ਪਰਮਾਤਮਾ ਨੂੰ ਜਾਣਿਆ ਉਹਨਾਂ ਸੰਤਾਂ ਦੇ ਚਰਨਾਂ ਦੀ ਧੂੜੀ ਜਿਹੜੀ ਖਾਕ ਹੁੰਦੀ ਹੈ, ਧੂੜੀ ਕਿਵੇਂ ਲੱਭੇ? ਅਖੀਰਲੀ ਤੁਕ ਚ ਦੱਸਣਗੇ ਜਾ ਕੇ, ਮਨ ਮੈਲਾ ਵੇਕਾਰ ਹੋਵੇ ਸੰਗ ਪਾਕ, ਦਿਸੈ ਸੱਚਾ ਮਹਿਲ ਖੁੱਲੇ ਪਰਮ ਤਾਕ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਪਾਵਨ ਬਚਨ, ਬਈ ਵਿਸ਼ੇ ਵਿਕਾਰਾਂ ਕਰਕੇ ਮੈਲਾ ਜੋ ਮਨ ਹੈ ਉਹ ਸੰਤਾਂ ਦੇ ਸੰਗ ਕਰਕੇ ਪਾਕ ਪਵਿੱਤਰ ਹੁੰਦਾ। ਭਰਮ ਰੂਪੀ ਤਾਕ ਹੁੰਦਾ, ਤਖਤਾ ਖੁੱਲ ਜਾਵੇ ਤਾਂ ਸੱਚਾ ਮਹਿਲੀ ਪਰਮਾਤਮਾ ਦਿਸਦਾ ਹੈ। ਫੇਰ ਦੇਖਦਾ ਉਹ, ਜਿਸੈ ਦਿਖਾਲੇ ਮਹਿਲ ਤਿਸ ਨਾ ਮਿਲੈ ਤਾਕ, ਮਨ ਤਨ ਹੋਏ ਨਿਹਾਲ ਬਿੰਦਕ ਨਦਰ ਝਾਕ। ਜਿਹੜੇ ਜੀਵ ਨੂੰ ਪਰਮੇਸ਼ਰ ਮਹਿਲ ਹੁੰਦਾ ਸਰੂਪ ਵਿਖਾਉਂਦਾ ਨਾ ਆਪਣਾ, ਉਹਨੂੰ 84 ਲੱਖ ਜੂਨ ਵਿੱਚ ਧਾਕ ਭਾਵ ਧੱਕਾ ਨਹੀਂ ਮਿਲਦਾ। ਜੇ ਉਹ ਪਰਮੇਸ਼ਰ ਬਿੰਦਕ ਹੁੰਦਾ ਰੰਚਕ ਮਾਤਰ ਵੀ ਕਿਰਪਾ ਦ੍ਰਿਸ਼ਟੀ ਕਰਕੇ ਝਾਕ ਹੁੰਦਾ ਵੇਖੇ ਤਾਂ ਮਨ ਤਨ ਨਿਹਾਲ ਹੋ ਜਾਂਦਾ। ਨਿਹਾਲ ਇੱਕ ਮਾੜਾ ਜਾਂ ਕਿਤੇ ਤੱਕ ਲਵੇ, ਬਿੰਦਕ ਮਾਤਰ ਇੰਨਾ ਹੀ ਔਖਾ ਵੀ ਉਹ ਕਿਤੇ ਤੱਕ ਲਵੇ ਸਾਡੇ ਵੱਲ, ਮਿਹਰ ਭਰੀ ਨਿਗਾਹ ਕਰ ਦੇਵੇ ਕਿਤੇ ਸਾਡੇ ਤੇ ਵੀ। ਨੌ ਨਿਧ ਨਾਮ ਨਿਧਾਨ ਗੁਰ ਕੈ ਸ਼ਬਦ ਲਾਗ, ਤਿਸੈ ਮਿਲੈ ਸੰਤ ਖਾਕ, ਮਸਤਕ ਜਿਸੈ ਭਾਗ। ਹੁਣ ਉਹ ਜਵਾਬ ਦਿੰਦੇ ਨੇ, ਮਹਾਰਾਜ ਨੇ ਪਹਿਲਾਂ ਜਿਹੜਾ ਬਚਨ ਕੀਤਾ ਸੀ ਨਾ ਕਿ ਕਿਹਨੂੰ ਮਿਲਦੀ ਹੈ ਉਹ ਖਾਕ, ਧੂੜੀ ਕਿਵੇਂ ਲੱਭੇ? ਕਹਿੰਦੇ ਗੁਰਾਂ ਦੇ ਉਪਦੇਸ਼ 'ਚ ਲੱਗਣ ਕਰਕੇ ਨੌ ਨਿਧੀਆਂ ਦਾ ਖਜ਼ਾਨਾ ਨਾਮ ਮਿਲਦਾ। ਸੰਤਾਂ ਦੇ ਚਰਨਾਂ ਦੀ ਖਾਕ ਧੂੜੀ ਉਹਨੂੰ ਮਿਲਦੀ ਆ ਜਿਹਦੇ ਮੱਥੇ ਦੇ ਸ੍ਰੇਸ਼ਟ ਚੰਗੇ ਭਾਗ ਹੁੰਦੇ ਨੇ। ਭਾਗਾਂ ਤੋਂ ਬਿਨਾਂ ਤਾਂਹੀਓ ਤਾਂ ਰੌਲਾ ਪਾਉਂਦੇ ਨੇ। ਮਹਾਤਮਾ ਦੀ ਚਰਨ ਧੂੜੀ ਕਰਮ ਨਾਲ ਮਿਲਦੀ ਹੈ, ਬਖਸ਼ਿਸ਼ ਵਿਸ਼ਵਾਸ ਹੁੰਦਾ ਬਹੁਤ ਜ਼ਿਆਦਾ, ਬਹੁਤ ਭਰੋਸਾ ਕਰਨਾ ਪੈਂਦਾ ਤਾਂ ਸ਼ਾਬਾਸ਼ ਮਿਲਦੀ ਹੈ। ਨਹੀਂ ਤਾਂ ਕਈ ਅਸੀਂ ਦੇਖਿਆ ਨਾਲ ਰਹਿੰਦੇ ਕਈ ਕਈ ਸਾਲਾਂ ਤੋਂ ਸੰਤਾਂ ਦੇ, ਉਹਨਾਂ ਦਾ ਵੀ ਯਕੀਨ ਨਹੀਂ ਬਣਦਾ ਉਹਨਾਂ 'ਤੇ, ਉਹਨਾਂ ਨੂੰ ਸਮਝ ਹੀ ਨਹੀਂ ਲੱਗਦੀ ਵੀ ਇਹਨਾਂ ਦੀ ਅਵਸਥਾ ਕੀ ਹੈ। ਉਹ ਤਾਂ ਬਸ ਚੋਲੇ ਕੱਪੜੇ ਮਠਿਆਈਆਂ 'ਤੇ ਡਿੱਗੇ ਹੁੰਦੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਬੰਦਗੀ ਕੀ ਚੀਜ਼ ਆ। ਹੁਣ ਜਦੋਂ ਕਈ ਚੀਜ਼ਾਂ ਸੁਣਾਉਂਦੇ ਹਾਂ ਕਥਾ 'ਚ, ਕਹਿੰਦੇ ਹੁੰਦੀਆਂ ਨਹੀਂ ਇਹ, ਉਈਂ ਕਰੀ ਜਾਂਦਾ। ਤੁਸੀਂ ਕਿਹੜਾ ਕਦੇ ਕੋਲ ਆ ਕੇ ਬੈਠੇ ਸੀ ਮਹਾਂਪੁਰਖਾਂ ਦੇ ਕੋਲ ਬੈਠੇ ਸੀ ਕਦੇ? ਪਰੇ ਹੀ ਰਹਿਣਾ ਬਸ, ਕਦੇ ਵਿਚਾਰ ਨਹੀਂ ਕੀਤੀ, ਕਦੇ ਅਭਿਆਸੀਆਂ 'ਚ ਨਹੀਂ ਬੈਠੇ ਜਾ ਕੇ, ਫਿਰ ਉਹ ਉਹਨਾਂ ਗੱਲਾਂ ਤੋਂ ਵਾਂਝੇ ਰਹਿ ਗਏ, ਵਿਚਾਰੇ ਖਾਲੀ ਰਹਿ ਗਏ। ਹੁਣ ਕਹਿੰਦੇ ਗੱਲਾਂ ਹੀ ਨਹੀਂ ਹੁੰਦੀਆਂ, ਵਿਚਾਰੇ ਨੇ ਮਾੜੇ ਕਰਮ ਸੀਗੇ, ਕੋਲ ਰਹਿ ਕੇ ਬਿਨਾਂ ਕੋਈ ਲੈ ਸਕੇ। ਬ੍ਰਹਮ ਗਿਆਨੀ ਦੇ ਕੋਲ ਰਹਿ ਕੇ ਕੋਈ ਕੋਈ ਪ੍ਰਾਪਤ ਕਰਦਾ ਜਿਹਦੇ ਚੰਗੇ ਭਾਗ ਹੁੰਦੇ ਨੇ, ਆਗਿਆ 'ਚ ਚੱਲਣਾ ਕੋਈ ਪ੍ਰਾਪਤ ਕਰਦਾ ਹੈ।